ਦੇ ਨਾਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਵਰੋਸਾਏ 40 ਮੁਕਤਿਆਂ ਦਾ ਦਿਨ ਜੁੜਿਆ ਹੋਇਆ ਹੈ, 40 ਮੁਕਤਿਆਂ ਦੀ ਸ਼ਹੀਦੀ ਦਾ ਦਿਨ ਜੁੜਿਆ ਹੋਇਆ ਹੈ। ਉਹਨਾਂ 40 ਮੁਕਤਿਆਂ ਨੂੰ ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਨਿਤਾ ਪ੍ਰਤੀ ਯਾਦ ਕਰਦੇ ਹਾਂ, ਅਰਦਾਸ ਵਿੱਚ ਜਿਨ੍ਹਾਂ ਦਾ ਨਿਤਾ ਪ੍ਰਤੀ ਧਿਆਨ ਧਾਰਦੇ ਹਾਂ ਕਿ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, 40 ਮੁਕਤੇ ਉਹੀ ਨੇ ਜਿਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਖਿਦਰਾਣੇ ਦੀ ਢਾਬ ਤੇ ਵਜ਼ੀਰ ਖਾਂ ਦੀਆਂ ਫੌਜਾਂ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ 40 ਮੁਕਤਿਆਂ ਨੂੰ ਆਪਾਂ ਨਿਤਾ ਪ੍ਰਤੀ ਯਾਦ ਕਰਦੇ ਹਾਂ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ 40 ਮੁਕਤਿਆਂ ਪ੍ਰਥਾਏ ਆਪਣੀ ਬਾਣੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਬਚਨ ਲਿਖੇ ਨੇ, ਜਿੱਥੇ ਮਹਾਰਾਜ ਜੀ ਕਹਿੰਦੇ 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ। ਇਹ ਜਿਹੜੇ 40 ਸਿੰਘ ਨੇ, 40 ਮੁਕਤੇ ਨੇ, ਇਹ ਖਾਲਸੇ ਦਾ ਬੀਜ ਮੈਂ ਮਹਾਰਾਜ ਗੁਰੂ ਕਲਗੀਧਰ ਕਹਿੰਦੇ ਸੱਚਖੰਡ 'ਚ ਰੱਖਿਆ ਹੋਇਆ। ਹੁਣ ਫਸਲ ਨਸ਼ਟ ਵੀ ਹੋ ਜਾਏ, ਬੀਜ ਪਿਆ ਹੋਵੇ ਤੇ ਦੁਬਾਰਾ ਬੀਜਿਆ ਜਾ ਸਕਦਾ ਹੈ। ਇਸ ਕਰਕੇ ਕਹਿੰਦੇ ਮੈਂ ਖਾਲਸੇ ਪੰਥ ਦਾ ਜਿਹੜਾ ਬੀਜ ਹੈ ਨਾ, 40 ਸਿੰਘ 40 ਮੁਕਤੇ ਉਹ ਸੱਚਖੰਡ ਦੇ ਵਿੱਚ ਰੱਖੇ ਹੋਏ ਨੇ। ਜਦੋਂ ਮੇਰੇ ਪੰਥ ਤੇ ਕਿਸੇ ਪ੍ਰਕਾਰ ਦੀ ਵਿਪਤਾ ਪੈਂਦੀ ਨਾ, 40ਆਂ 'ਚੋਂ ਇੱਕ ਨੂੰ ਭੇਜ ਦਿੰਦਾ ਜਿਹੜਾ ਜਾ ਕੇ ਪੰਥ ਦੀ ਚੜ੍ਹਦੀ ਕਲਾ ਕਰਦਾ ਤੇ ਮੁੜ ਕੇ ਫਿਰ ਵਾਪਸ ਉਹਨਾਂ 40ਆਂ ਵਿੱਚ ਰਲ ਜਾਂਦਾ। ਉਹ 40 ਸਿੰਘ ਜਿਉਂ ਦੇ ਤਿਉਂ, 40 ਮੁਕਤੇ ਜਿਉਂ ਦੇ ਤਿਉਂ ਸੱਚਖੰਡ ਵਿੱਚ ਬਣੇ ਰਹਿੰਦੇ ਹਨ। ਮਹਾਰਾਜ ਜੀ ਕਹਿੰਦੇ ਬੀਜ ਹੈ ਖਾਲਸੇ ਪੰਥ ਦਾ, ਮਤਾ ਕਿਸੇ ਦੇ ਮਨ ਵਿੱਚ ਭਰਮ ਹੋਵੇ, ਸੰਦੇਹ ਹੋਵੇ ਕਿ ਪੰਥ ਮਿਟ ਜਾਏਗਾ, ਇਹ ਪੰਥ ਖਤਮ ਹੋ ਜਾਏਗਾ, ਕਹਿੰਦੇ ਬਈ ਫਿਕਰ ਨਾ ਕਰੋ, ਇਹ ਪੰਥ ਖਤਮ ਨਹੀਂ ਹੋਣਾ, ਕਿਉਂਕਿ ਮੈਂ ਇਸ ਪੰਥ ਦਾ ਬੀਜ ਇਹਨਾਂ 40 ਮੁਕਤਿਆਂ ਦੇ ਰੂਪ ਦੇ ਵਿੱਚ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ। ਵੈਸੇ ਖਾਲਸਾ ਜੀ ਇਹ ਜਿਹੜਾ ਜੰਗ ਹੈ ਸ੍ਰੀ ਮੁਕਤਸਰ ਸਾਹਿਬ ਦਾ, ਇਹ ਵਿਸਾਖ ਦੇ ਮਹੀਨੇ ਵਿੱਚ ਹੋਇਆ। ਵਿਸਾਖ ਦੇ ਮਹੀਨੇ ਵਿੱਚ ਗਰਮੀ ਹੁੰਦੀ ਹੈ, ਖਾਲਸਾ 40 ਮੁਕਤਿਆਂ ਦਾ ਦਿਨ ਮਨਾਉਣ ਵਾਸਤੇ ਜਦੋਂ ਸ੍ਰੀ ਮੁਕਤਸਰ ਸਾਹਿਬ ਜਾਇਆ ਕਰਦਾ ਸੀ ਤੇ ਸਿੰਘਾਂ ਨੂੰ ਪਾਣੀ ਦੀ ਬੜੀ ਦਿੱਕਤ ਆਉਂਦੀ ਸੀ, ਕਿਉਂਕਿ ਇਸ ਇਲਾਕੇ 'ਚ ਪਾਣੀ ਨਹੀਂ ਸੀ ਹੁੰਦਾ। ਇਹ ਤਾਂ ਦਸਵੇਂ ਪਾਤਸ਼ਾਹ ਦੇ ਬਚਨ ਹੋਏ, ਮਹਾਰਾਜ ਜੀ ਨੇ ਬਚਨ ਕਿਹਾ ਮੇਰਾ ਇਹ ਮਾਲਵਾ ਹੈ, ਇੱਥੇ ਨਦੀਆਂ ਵਹਿਣ ਗਈਆਂ। ਹੁਣ ਅੱਜ ਉਸ ਇਲਾਕੇ ਵਿੱਚ ਨਦੀਆਂ ਵੀ ਵਹਿ ਰਹੀਆਂ ਨੇ, ਪਾਣੀ ਦੀ ਕਮੀ ਕੋਈ ਨਹੀਂ। ਪਰ ਜਿਸ ਸਮੇਂ ਸਿੰਘ 40 ਮੁਕਤਿਆਂ ਦਾ ਦਿਨ ਮਨਾਉਣ ਵਾਸਤੇ ਜਾਂਦੇ ਸੀ, 40 ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਵਾਸਤੇ, ਉਸ ਸਮੇਂ ਗਰਮੀ ਦੇ ਦਿਨ ਹੋਣ ਕਰਕੇ ਗਰਮੀਆਂ ਵਿੱਚ ਸੁਭਾਵਿਕ ਹੈ ਪਾਣੀ ਜ਼ਿਆਦਾ ਲੱਗਦਾ, ਇਸ਼ਨਾਨ ਪਾਣ ਵਾਸਤੇ ਵੀ ਪਾਣੀ ਦੁੱਗਣਾ ਚਾਹੀਦਾ, ਛਕਣ ਛਕਾਉਣ ਵਾਸਤੇ ਵੀ ਚਾਹੀਦਾ। ਤੋ ਸਿੰਘਾਂ ਨੇ ਗੁਰਮਤਾ ਕੀਤਾ ਕਿ ਆਪਾਂ ਇਹ ਜਿਹੜਾ ਦਿਨ ਹੈ ਸਰਦੀਆਂ ਦੇ ਦਿਨਾਂ 'ਚ ਮਨਾਇਆ ਕਰੀਏ। ਤੋ ਇਸ ਗੁਰਮਤੇ ਤੇ ਮੋਹਰ ਲੱਗੀ ਖਾਲਸੇ ਦੀ ਕਿ ਆਪਾਂ ਇਹ ਦਿਨ ਮਾਘੀ ਦੀ ਸੰਕ੍ਰਾਂਤ ਵਾਲੇ ਦਿਨ ਸ੍ਰੀ ਮੁਕਤਸਰ ਸਾਹਿਬ ਮਨਾਇਆ ਕਰੀਏ, ਕਿਉਂਕਿ ਉਦੋਂ ਸਰਦੀਆਂ ਦੇ ਦਿਨ ਹੁੰਦੇ ਨੇ ਔਰ ਪਾਣੀ ਦੀ ਘਾਟ ਵੀ ਜਿਹੜੀ ਆ ਉਹ ਜ਼ਿਆਦਾ ਮਹਿਸੂਸ ਨਹੀਂ ਹੋਵੇਗੀ। ਤੋ ਫਿਰ ਖਾਲਸੇ ਦੇ ਗੁਰਮਤੇ ਦੇ ਨਾਲ ਅੱਜ ਦੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਇਹ ਮਾਘੀ ਦਾ ਜੋੜ ਮੇਲਾ ਜਿਹੜਾ ਉਹਨਾਂ 40 ਮੁਕਤਿਆਂ ਦਾ ਸ਼ਹੀਦੀ ਦਿਨ ਹੈ, ਉਹ ਅੱਜ ਦੇ ਦਿਨ ਮਨਾਇਆ ਜਾਂਦਾ ਹੈ। ਇਹਦੇ ਬਾਰੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਇਤਿਹਾਸ ਲਿਖਿਆ ਕਿ ਮਾਝੇ ਤੋਂ ਸਿੰਘ ਆਏ ਇਕੱਠੇ ਹੋ ਕੇ, ਉੱਥੋਂ ਦੀ ਕੁਝ ਸੰਗਤ ਆਈ ਇਕੱਠੀ ਹੋ ਕੇ, ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਨੂੰ ਆ ਕੇ ਮੁਲਾਕਾਤ ਕੀਤੀ, ਮਿਲਾਪ ਕੀਤਾ ਇੱਥੇ ਮਾਲਵੇ ਦੇ ਇਲਾਕੇ 'ਚ। ਮਹਾਰਾਜ ਜੀ ਨੂੰ ਆ ਕੇ ਕਹਿਣ ਲੱਗੇ ਜੀ ਤੁਸੀਂ ਇਹ ਜੰਗ ਯੁੱਧ ਛੱਡ ਦਿਓ, ਬੜੇ ਜੰਗ ਲੜ ਲਏ ਨੇ, ਹੁਣ ਇਹ ਜੰਗ ਯੁੱਧ ਤਿਆਗ ਦਿਓ। ਕਲਗੀਧਰ ਜੀ ਕਹਿੰਦੇ ਬਈ ਅਸੀਂ ਆਪ ਤਾਂ ਪਹਿਲ ਕਦੇ ਕੀਤੀ ਨਹੀਂ, ਕਿਸੇ 'ਤੇ ਆਪ ਹਮਲਾ ਨਹੀਂ ਕੀਤਾ, ਪਰ ਜੇ ਕੋਈ ਚੜ੍ਹ ਕੇ ਆਉਂਦਾ ਫਿਰ ਤਾਂ ਜਵਾਬ ਦੇਣਾ ਹੀ ਪਏਗਾ ਨਾ। फिर तो जंग लड़ना ही पड़ेगा। कह लगे जी जे तुसी जंग नहीं छड़ोगे तो असी तुहाडा साथ नहीं दे सकना। हाँ जे दुश्मन चढ़ के आउंदा तो उहदे वास्ते साडे कोल बंदोबस्त है, असी तुहाडी बादशाह औरंगजेब दे नाल संधि करा दिंदे। औरंगजेब दे नाल इधर वजीर खां है सूबा सरहंद, इहदे नाल तुहाडी मुलाकात करा के तुहाडी संधि करा दिंदे आ, ते तुहाडा मिलाप हो जाएगा, वह भी हमला नहीं करनगे। जदों इन्होंने यह गल कही गुरु कलगीधर पातशाह जी महाराज जी वीर रस विच आ गए। महाराज जी कहते अज तुसी साडा इन्हां नाल मिलाप कराण आ गए हो, जदों इसे सूबे सरहंद ने साढ़े सत साल ते नौ साल के बच्चों नूं शहीद किया उस वेले तुसी कित्थे सी, उदों क्यों नहीं तुसी जाके सूबे सरहंद नूं रोकिया, जे तुहाडी सूबा सरहंद इन्नी मनदा है उदों क्यों ना उहदे कोल गए, औरंगजेब नूं उदों जाके तुसी क्यों ना मिले जदों उन्होंने साडे पिता गुरु तेग बहादुर साहब नूं शहीद किया। अज तुसी साडी उन्हां नाल संधि कराना चाहते हो जिन्हां ने साडे सैकड़े सिंह शहीद किए, साडा सारा परिवार शहीद कर दिता, उन्हां नाल साडा मिलाप कराना चाहते हो। कह लगे जी फिर असी तुहाडा साथ नहीं देना जे तुसी इह जंग युद्ध ना छड्डे। महाराज जी कहिंदे चले जाओ, असी तुहानू कहिंदे भी नहीं साथ दिओ। कहिंदे जी असी चले जाने आ। महाराज कहिंदे बदावा लिख के दे के जाओ कि तुसी साडे गुरु नहीं, असी तुहाडे सिख नहीं। इन्हां ने उस वेले माझे दे कुछ सिखां ने रल के सतगुरां नूं बदावा लिख के दे दिता। जदों इह बदावा लिख के दे के वापस मुड़े ते उधरों भाई मां सिंह होणी माई भागो की अगवाई दे विच चबाल तो चले हुए वह इन्हां नूं मिल पए। ये सारे पंच नंबरदार सी माझे दे इलाके दे, कहिंदे कित्थे चले हो? कहिंदे गुरु की सिखी छड़ के चले। इन्हां ने आख्या भी तुसी तां बड़ा माड़ा काम करके चले हो, कलगीधर दा साथ छड़ के चले हो, माझे की सिखी तोड़ के चले हो। इन्हां चाली सिंघां ने उस वक्त माई भागो भी नाल सी, ये इकट्ठे होके गुरु कलगीधर जी वल चल पए। ते महाराज जी खिदराने दी ढाब दे कोल पहुंचे सन, ते ए सिंह भी नेड़े आए, ते इन्ने नूं पिछों वजीर खां सूबे सरहंद दी फौज आ गई चढ़ के सतगुरु गुरु कलगीधर ते हमला करन वास्ते। जदों इधरों वजीर खां दी फौज आई, सिंघां ने गुरबता सोधिया कि सतगुरां कोल जाण दी बजाए पहलां इत्थे ही जंग दे मैदान विच वजीर खां नाल लड़के नूं पापी नूं वापस मुड़ीए। चाली सिंघां ने वो जिहड़ी खिदराने दी ढाब सी उहदे ते कब्जा कर लिया। इत्थे ढाब सी, बरसातां दा पाणी इकट्ठा हो जांदा सी, इलाका पाणी इत्थों ही वरतदा सी। उत्थे सिंघां ने आके उह ढाब रोक लई, ते कुछ कपड़े वस्त्र सन सिंघां दे झाड़ां ते पा दित्ते जिथे अजकल गुरुद्वारा तंबू साहब है, उत्थे झाड़ां दे उत्ते अपने कपड़े वस्त्र पा दित्ते। वजीर खां नूं भुलेखा पाउण वास्ते भी सिंघां ने इधर डेरे कीते होए ने। वजीर खां उस पासे गया, इधरों सिंघां ने पिछले पासों पासों हमला कर दिता। इहो जे जोर दा हमला कीता कि वजीर खां दीआं सते सुधां भुल गईआं। उधरों कलगीधर पातशाह टिब्बी साहब ते खड़े सन, मुक्तसर साहब सरोवर दे आले दुआले तकरीबन चार स्थान ने। एक वड्डा दरबार साहब है, एक शहीद गंज है जिथे चाली सिंघां दा संस्कार होया, ते एक तंबू साहब स्थान है, एक टिब्बी साहब स्थान है। तो महाराज जी टिब्बी ते खलोते पुछदे ने बई कौन लड़ रहा उधर दुश्मनां नाल। सिखां ने आख्या महाराज माझे दे सिख ने, उही जापदे ने। कलगीधर ने भी उत्थों टिब्बी तो तीर चलाए, बैरियां दीआं छातियां परोईआं। आखिरकार वजीर खां नूं अपनी फौज लैके वापस मुड़ना पिया, पर इस जंग विच लड़दिआं लड़दिआं चाली सिंह शहीदी दा जाम प्राप्त कर गए, शहादत दा जाम प्राप्त कर गए। उधरों गुरु कलगीधर पातशाह जी जदों खिदराने दी ढाब वल आए ना मुआयना करन वास्ते जंग दे मैदान दा, वेख्या कि खिदराने दी ढाब तो जिन्ने जिन्ने कदम वध के सिंह लड़ के शहीद होए सन उन्हां दे कदमां नूं गिणदे ने, ते जिन्ने कदम वध के कोई लड़ के शहीद होया वेख के दसवें पातशाह उन्हां सिंघां नूं खिताब दिंदे ने, जे कोई दो कदम वध के लड़िया ते कहिंदे मेरा दो हजारी जरनैल है, जे कोई पांच कदम वध के लड़िया ते कह दे मेरा पांच हजार ही जरनैल है, जे कोई दस कदम वध के लड़िया ता कह दे मेरा दस हजार ही जरनैल है। एदा सिंघां नू वरदान ते खिलतां बख्शिश करदिआं करदिआं सतगुरु जी भाई मां सिंह कोल पहुंचे हन। भाई मां सिंह दे शरीर चो हाले प्राण नहीं सन निकले, हाले सिसकियां लै रहे सी, जख्मी हालत विच सन, मानो गुरु कलगी धर दी उड़ीक कर रहे सन। इन्ने नू दसवें पातशाह कोल आए, मां सिंह दे साह चलदे वेखे, मां सिंह दा सिर अपने गोडे ते रख लिया, अपने पाए हुए गल च पल्लू दे नाल मां सिंह दा चेहरा पूंजिया, आख्या मां सिंह तू बड़ी बहादुरी नाल लड़िया, तू बड़ी दलेरी नाल लड़िया, मंग की चाहिदा? जे तेनू इस लोक दा राज चाहिदा ते वह भी देण नू तैयार हां, जे परलोक दा राज चाहिदा ते वह भी देण नू तैयार हां, जे उम्र दराज मंगना चाहना ते तेनू उम्र भी देण नू तैयार हां, मंग की चाहिदा? पर भाई मां सिंह ने अपने वास्ते कुछ नहीं मंगया, हाथ जोड़े ते आख्या बाजा वाले प्रीतमा टुटी गंढ लो, कृपा करो साडी टुटी गंढ लो, जिहड़ा बिदावा साडे माझे दे सिख तुहानू लिख के दे गए सन वह बिदावा आप जी कृपा करके मेरे नेत्रां दे सामने पाड़ दिओ, ता जो मैं तसली नाल इस निश्चय नाल अपना शरीर त्याग सका कि माझे दी टुटी हुई आप जी ने कृपा करके गंढ ली है। कलगीधर पातशाह कहन लगे भाई मां सिंह होर कुछ मंग लै? कहदा नहीं पातशाह, यही मंग है, कृपा करके आप जी साडी ये मंग पूरी कर लो। महाराज जी कहते मां सिंह माझे दी सिक्खी तू रख विखाई, जिवें मालवे दी सिक्खी दान सिंह ने रखी है, इदा माझे दी सिक्खी तू रख विखाई है। कहिंदे भाई मां सिंह दा नेत्र खुले होए, हथ जुड़े होए, सिर गोडे ते आ दसवें पातशाह दे, महाराज जी कहिंदे आ वेख मां सिंह, मैं ये बदावा अपने कमर कस्से च सांभ के रखिया सी, मेरे मन च यकीन सी कि मेरे सिंह सूरबीर बहादुर योधे वापस मुड़ के आउणगे और आके अपनी टुट्टी गंढणगे। कहन लगे असी वह बिदावा सांभ के रखिया सी। कहंदे आ लै नेत्रां दे सामने वह बिदावा पाड़िया ते माझे दे सिखां दी टुट्टी गुरु कलगीधर पातशाह ने गंढ लई। टुट्टी गंढ नहार गोपाल सर्ब जिया आपे प्रतपाल, गरीबन वाग सच्ची पातशाह जी महाराज जी ने टुट्टी गंढ लई। इस प्रकार नाल बिदावा पाड़ दिता तो भाई मां सिंह जी ने अपना शरीर सुरखरू होके त्यागया। चाली सिंघां दा अंतम संस्कार करन तों परंत महाराज जी खिदराणे दी ढाब दे कोल आए ते आखिया इत्थे एक नहीं दो नहीं मेरे चाली सिंह लड़के मुक्त होए ने, मेरे चाली सिंह इत्थे चाली मुक्ते बने ने, इस करके अज तो बाद ए जिहड़ा सरोवर है ए मुक्त सर है, ए मुक्ति दा सरोवर है, जेड़ा कोई माई भाई इस सरोवर चा के इनान करेगा उन्हों मुक्ति दा दान प्राप्त होवेगा। उन्हों मुक्ति दा दान प्राप्त होवेगा, ये मुक्ति दा सर है। इस करके उस दिन तो बाद खिदराणे दी ढाब दा नाम बदल के गुरु कलगीधर पातशाह ने इस पावन सरोवर दा नाम श्री मुक्तसर साहब रखिया। ओ दिन अज दे दिन श्री मुक्तसर साहब की धरती दे उत्ते हजारां ते लखां दी गिणती विच पंथ इकत्र हो के मनाउंदा है ते जिथे जिथे भी माई भाई गुरसिख बैठे ने उहनां चाली मुक्तियां नूं याद करके उहनां दी शहीदी नूं नमन करदे रहे। अज नमस्कार है उहनां समूह शहीदां नूं, उहनां चाली मुक्तियां नूं जिन्हां नूं आपां अरदास विच दोवें समय सवेरे भी शाम नूं भी जदों भी अरदास करदे हां तां उहनां चाली मुक्तियां दा ध्यान धारदे हां। उहनां समूह चाली मुक्तियां नूं नमस्कार है, नमन है। अज माघ दी संकरांत दा दिहाड़ा भी है ते माघ दे महीने द्वारा जगत गुरु श्री गुरु अर्जन देव साहब जी ने बारहवां माझ दी पवित्र अमृत बाणी विच उपदेश दिता है, माघ मजन संग साधुआ धूड़ी कर इशनान, हर का नाम ध्याए सुन सभना नो करदान। लोग अज मकर संक्रांति मनाउंदे ने ਤੇ ਮਕਰ ਸੰਕ੍ਰਾਂਤੀ ਵਾਲੇ ਦਿਨ ਇਲਾਹਾਬਾਦ ਦੇ ਸੰਗਮ ਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ। ਕਹਿੰਦੇ ਜੀ ਅੱਜ ਦੇ ਦਿਨ ਨਹਾਉਣ ਦਾ ਬੜਾ ਵੱਡਾ ਮਹਾਤਮ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਿੱਖੋ ਤੁਸੀਂ ਵੀ ਇਸ਼ਨਾਨ ਕਰੋ ਇਸ ਮਾਘ ਦੇ ਮਹੀਨੇ ਵਿੱਚ, ਤੁਸੀਂ ਵੀ ਇਸ਼ਨਾਨ ਕਰੋ ਪਰ ਤੁਸੀਂ ਸਾਧੂ ਜਨਾਂ ਦੀ ਸੰਗਤ ਦਾ ਮੱਜਣ ਕਰਨਾ ਹੈ। ਮਾਘ ਮੱਜਣ ਸੰਗ ਸਾਧੂਆ, ਸਾਧੂਆਂ ਦਾ ਸੰਗ ਕਰਕੇ ਜਿਹੜੇ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਸਾਧੂ ਮਹਾਤਮਾ ਨੇ, ਕਿਹੜੇ ਸਾਧੂ? ਸਾਧ ਨਾਮ ਜਾ ਕੇ ਨਿਰਮਲ ਕਰਮ, ਉਹ ਸਾਧੂ ਜਿਨ੍ਹਾਂ ਦੇ ਨਿਰਮਲ ਕਰਮ ਹਨ, ਪਵਿੱਤਰ ਕਰਮ ਹਨ, ਉਹਨਾਂ ਸਾਧੂਆਂ ਦੀ ਸੰਗਤ ਕਰਕੇ, ਉਹਨਾਂ ਸਾਧੂਆਂ ਦੇ ਸੰਗ ਵਿੱਚ ਜਾ ਕੇ ਉਹਨਾਂ ਦੇ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰ, ਧੂੜੀ ਕਰ ਇਸ਼ਨਾਨ। ਇੱਕ ਤਾਂ ਉਹਨਾਂ ਦੀ ਸੰਗਤ ਵਿੱਚ ਸੰਗਤ ਦਾ ਇਸ਼ਨਾਨ ਕਰ। ਆ ਹੁਣ ਤੁਸੀਂ ਸਾਧ ਸੰਗਤ ਕਰ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰ ਰਹੇ ਹੋ। ਖਾਲਸਾ ਜੀ, ਇਹ ਸਤਿਗੁਰਾਂ ਦੀ ਸੰਗਤ ਦਾ ਇਸ਼ਨਾਨ ਹੈ, ਇਹ ਗੁਰੂ ਕੀ ਸੰਗਤ ਦਾ ਇਸ਼ਨਾਨ ਹੈ। ਔਰ ਫਿਰ ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਦਾ ਇਸ਼ਨਾਨ ਕਰਨਾ, ਹਰੀ ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਧਿਆਉਣਾ, ਰਸਨਾ ਕਰਕੇ ਜਪਣਾ ਵਾਹਿਗੁਰੂ, ਔਰ ਕੰਨਾਂ ਦੁਆਰਾ ਸੁਣਨਾ ਹੈ ਵਾਹਿਗੁਰੂ। ਰਸਨਾ ਨਾਲ ਵਾਹਿਗੁਰੂ ਕਹਿਣਾ ਔਰ ਕੰਨਾਂ ਨਾਲ ਸੁਣਨਾ, ਹਰ ਕਾ ਨਾਮ ਧਿਆਏ ਸੁਣ, ਕੰਨਾਂ ਨਾਲ ਸੁਣਨਾ ਹੈ, ਔਰ ਸਭਨਾਂ ਨੂੰ ਕਰਦਾਨ, ਸਭ ਨੂੰ ਦਾਨ ਕਰਨ ਦੀ ਬਿਰਤੀ ਰੱਖਣੀ ਹੈ। ਖਾਲਸੇ ਨੇ ਆਪਣੇ ਅੰਦਰ ਦਇਆ ਦਾ ਸੁਭਾਵ ਬਣਾ ਕੇ ਰੱਖਣਾ। 68 ਤੀਰਥ ਸਗਲ ਪੁੰਨ ਜੇ ਦਇਆ ਪ੍ਰਵਾਨ, 68 ਤੀਰਥਾਂ ਦੇ ਇਸ਼ਨਾਨ ਤੇ ਪੁੰਨ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ। ਭਾਈ ਜਿਹੜੇ ਕਿਸੇ ਜੀਵ ਤੇ ਦਇਆ ਕਰਦੇ ਔਰ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਦੇ ਜਨਮਾਂ ਕਰਮਾਂ ਦੀ ਮੈਲ ਉਤਰ ਜਾਂਦੀ ਹੈ, ਉਹਨਾਂ ਦੇ ਹਿਰਦੇ ਵਿੱਚੋਂ ਗੁਮਾਨ ਚੱਲਿਆ ਜਾਂਦਾ ਹੈ। ਸੱਚ ਦੇ ਮਾਰਗ ਤੇ ਚੱਲਦਿਆਂ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਸ ਸੱਚ ਦੇ ਰਾਹ ਤੇ ਚੱਲਦਿਆਂ ਹੋਇਆਂ ਸਾਰਾ ਜਹਾਨ ਉਹਨਾਂ ਦੀ ਉਸਤਤ ਕਰਦਾ ਹੈ, ਉਹਨਾਂ ਦਾ ਸੁਜਸ ਕਰਦਾ ਹੈ। ਜਿਵੇਂ ਮਹਾਰਾਜ ਜੀ ਕਹਿੰਦੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਸੱਚ ਦੇ ਮਾਰਗ ਦੇ ਪੰਧੀ ਨੇ, ਸਾਰਾ ਜਹਾਨ ਉਹਨਾਂ ਦੀ ਉਸਤਤ ਕਰਦਾ ਹੈ। ਮਾਘ ਦੇ ਮਹੀਨੇ ਵਿੱਚ ਉਹੀ ਪਵਿੱਤਰ ਨੇ, ਉਹੀ ਪਾਵਨ ਨੇ, ਉਹੀ ਸੁੱਚੇ ਨੇ। ਮਾਘ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਤੇ ਪੂਰਾ ਗੁਰੂ ਮਿਹਰ ਦੀ ਦਇਆ ਵਿੱਚ ਆ ਕੇ ਮਿਹਰਬਾਨ ਹੁੰਦਾ ਹੈ। ਖਾਲਸਾ ਜੀ, ਅੱਜ ਮਾਘ ਦੇ ਮਹੀਨੇ ਦੁਆਰਾ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਵਿੱਤਰ ਉਪਦੇਸ਼ ਦਿੱਤਾ ਹੈ। ਤੋ ਇਸ ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਹੈ ਵੀ ਸਾਡੇ ਹਿਰਦਿਆਂ ਵਿੱਚ ਵਸੇ, ਆਓ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ, ਬ੍ਰਹਮ ਗਿਆਨ ਦੀ ਕਥਾ ਸਰਵਣ ਕਰਾ ਰਹੇ ਨੇ, ਆਤਮ ਨਿਰਣਾ ਕਰਕੇ ਸਰਵਣ ਕਰਾ ਰਹੇ ਨੇ। 6 ਪ੍ਰਮਾਣਾਂ ਦੀ ਗੱਲ ਭਾਈ ਦਇਆ ਸਿੰਘ ਜੀ ਨੇ ਕੱਲ ਦੀ ਕਥਾ ਵਿੱਚ ਕੀਤੀ ਸੀ ਕਿ 6 ਪ੍ਰਕਾਰ ਦੇ ਉਹਨਾਂ ਪ੍ਰਮਾਣਾਂ ਨਾਲ ਆਤਮਾ ਦਾ ਨਿਰਣਾ ਹੋ ਜਾਂਦਾ ਹੈ, ਬ੍ਰਹਮ ਦਾ ਨਿਰਣਾ ਹੋ ਜਾਂਦਾ ਕਿ ਬ੍ਰਹਮ ਹੈ। ਜੈਸੇ ਸ਼ਬਦ ਪ੍ਰਮਾਣ ਹੈ, ਸ਼ਬਦ ਪ੍ਰਮਾਣ ਦੇ ਨਾਲ ਫਿਰ ਅੱਗੇ ਅਰਥਾਪਤੀ ਪ੍ਰਮਾਣ ਹੈ, ਪ੍ਰਤੱਖ ਪ੍ਰਮਾਣ ਹੈ। ਇਹ 6 ਪ੍ਰਕਾਰ ਦੇ ਪ੍ਰਮਾਣਾਂ ਦਾ ਜ਼ਿਕਰ ਆਪ ਜੀ ਨੇ ਕੱਲ ਦੀ ਕਥਾ ਵਿੱਚ ਸਰਵਣ ਕੀਤਾ ਹੈ। ਉੱਥੇ 3 ਪ੍ਰਕਾਰ ਦੇ ਭੇਦ, ਸਜਾਤੀ, ਵਿਜਾਤੀ ਤੇ ਸਵਗਤ ਭੇਦ ਬਾਰੇ ਵੀ ਭਾਈ ਸਾਹਿਬ ਨੇ ਦੱਸਿਆ ਕਿ ਇਹ ਜਿਹੜੇ 3 ਭੇਦ ਨੇ ਪ੍ਰਮਾਤਮਾ ਵਿੱਚ ਲਾਗੂ ਨਹੀਂ ਹੁੰਦੇ, ਕਿਉਂਕਿ ਪ੍ਰਮਾਤਮਾ ਇੱਕ ਹੈ। ਇੱਕ ਮਨੁੱਖ ਵਰਗੇ ਹੋਰ ਮਨੁੱਖ ਹੁੰਦੇ ਨੇ, ਸਜਾਤੀ ਭੇਦ ਹੈ। ਇੱਕ ਮਨੁੱਖ ਹੈ, ਦੂਜਾ ਪਸ਼ੂ ਜਾਨਵਰ ਹੈ, ਇਹ ਵਿਜਾਤੀ ਭੇਦ ਹੈ। ਸਵਗਤ ਭੇਦ, ਇੱਕੋ ਸਰੀਰ ਦੇ ਵਿੱਚ ਵੱਖੋ ਵੱਖਰੇ ਭੇਦ ਹੋਣੇ, ਅੱਖਾਂ ਨੇ, ਹੱਥ ਨੇ, ਪੈਰ ਨੇ, ਇਹ ਸਵਗਤ ਭੇਦ ਹੈ। ਪਰ ਇੱਕ ਪਰਮਾਤਮਾ ਵਰਗਾ ਕੋਈ ਦੂਸਰਾ ਪਰਮਾਤਮਾ ਨਹੀਂ, ਇਸ ਕਰਕੇ ਉਹਦੇ ਦਾ ਸੁਜਾਤੀ ਭੇਦ ਵੀ ਨਹੀਂ ਹੈ। ਇੱਕ ਪਰਮਾਤਮਾ ਤੋਂ ਉਲਟ ਕੋਈ ਦੂਜੀ ਸ਼ਕਤੀ ਨਹੀਂ, ਇਸ ਕਰਕੇ ਉਹਦਾ ਵਿਜਾਤੀ ਭੇਦ ਵੀ ਨਹੀਂ ਹੈ। ਸਵਗਤ ਭੇਦ ਵੀ ਨਹੀਂ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨਿਰਾਕਾਰ ਸਵਰੂਪ ਵਿੱਚ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਛ ਵਾਲੀ ਅਵਸਥਾ ਦਾ ਧਾਰ ਨਹੀਂ ਹੈ। ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਇਸ ਕਰਕੇ ਉਹਦਾ ਸਵਗਤ ਭੇਦ ਵੀ ਨਹੀਂ ਹੈ ਕਿ ਕਿਹਾ ਜਾ ਸਕੇ ਪਰਮਾਤਮਾ ਦੀਆਂ ਅੱਖਾਂ ਨੇ, ਇਹ ਕੰਨ ਨੇ, ਹੱਥ ਨੇ, ਪੈਰ ਨੇ, ਐਸਾ ਵੀ ਨਹੀਂ ਹੈ। ਉਹ ਕੇਵਲ ਨਿਰਾਕਾਰ ਸਵਰੂਪ ਹੈ, ऐसा वाहिगुरु परमेश्वर का स्वरूप है। यह उपदेश भाई दया सिंह ने दिता। हुण अगला प्रसंग 49वां प्रसंग प्रारंभ हो रहा है। आओ मन बिरतियां एकाग्र करके ये पावन कथा सरवण करिए। गुरु साहब के चरणों का ध्यान अपने हिरदिया च धारण करते हुए आखिए जी सतनाम
श्री वाहे गुरु साहेब जी।
सतनाम श्री
वाहे गुरु साहेब जी। दोएरा विषय प्रमाणन को बयो कयो अक्षय स्वरूप।
भाई दया सिंह जी ने छे प्रकार दे प्रमाणा दी गल कीती भी छे प्रमाणा नाल आत्मा सिद्ध हो जांदी है। शब्द प्रमाण है, अर्थापति प्रमाण है, अतेजक प्रमाण है, प्रतख प्रमाण है। इन्हां प्रमाणा नाल आत्मा सिद्ध हो जांदी है। ते सिंघां ने सुन के बेनती कीती, कहण लगे भाई दया सिंह जी नाले तां कहिंदे ने भी परमात्मा जिहड़ा है, आत्मा जिहड़ी है, वह प्रमाणा का विषय नहीं है, वह अभिषय प्रमाण, प्रमाणा तो अभिषय है, उन्हों किसे प्रमाण नाल सिद्ध नहीं किया जा सकता। इदा कहा जाता कि परमात्मा नू किसे प्रमाण नाल आपां सिद्ध नहीं कर सकते, वह प्रमाणा का विषय नहीं है, वह प्रमाणा तो अभिषय है। इस तरह कहा जाता है।
ये संसार पूजन करो सुनके गाते अनूप।
तुसी कहंदे हो छे प्रकार दे प्रमाणा नाल परमात्मा दा स्वरूप सिद्ध हुंदा, निर्णा हुंदा। जदों इह संसा भाई दया सिंह कोल सिंघां ने कीता कि तुसी कहंदे हो प्रमाणा दे नाल सिद्ध हुंदा है, नाले कहंदे ने वाहिगुरु परमात्मा नूं किसे प्रमाण नाल सिद्ध नहीं कर सकते, वह किसे प्रमाण दा विषय नहीं है। इस तरह भी कहा जांदा है। यह संसा जदों सिंघां ने भाई दया सिंह जी कोल कीता तो भाई दया सिंह जी ने यह सारा संसा सिंघां दा सुनिया है।
जो पे शंका करी खालसे जवे।
खालसे ने जदों इस प्रकार दा शंका कीता, संदेह कीता,
दया सिंह बोलो शिव तवे।
उस वक्त भाई साहब भाई दया सिंह जी फिर बोले, सिंघां दे इस शंके दा जवाब देण वास्ते बोले।
विद मुख सिख अजाय बेवेत।
खालसा जी दो प्रकार दी, एक हुंदी है विधि, विधि पक्ष द्वारा वर्णन करना, एक हुंदा नखेद पक्ष द्वारा वर्णन करना। भाई दया सिंह जी कहंदे भी जे विधि मुख द्वारा जनाण वास्ते गल करिए ते फिर ब्रह्म बारे जड़े ए विशेष संकेत करके कहे ने छे प्रकार दे प्रमाण, फिर इन्हां छे प्रमाणा दा जिक्र आउंदा जे विधि पक्ष दे नाल इहदा निर्णा करिए, विधि पक्ष पूर्वक ढंग दे नाल जिहदा निर्णा करके सुनाइए, फिर तां कहिंदे परमात्मा नूं इन्हां छे प्रमाणा दे नाल सिद्ध कीता जांदा है।
कयो ब्रह्म को विषय संकेत।
फिर कहिंदे उस ब्रह्म दा जिहड़ा विषय है उहदे वास्ते फिर इह संकेत कहे ने, जिहड़े छे प्रमाण दसे ने छे संकेत कहे ने। जद उस ब्रह्म दे बारे विधि पक्ष दे नाल ढंग दे नाल निरूपण करना है।
नेत नेत कर निखेद पछाण।
जे कहंदे भी निखेद रूप रूप दे विच बयान करना है, उत्थे फिर उस परमात्मा बारे कहा जांदा है ना इति ना इति ना इति। नेत नेत जिस वेद बताम है, नेत कहंदे ने जेदा इत्थे भी अंत नहीं, इत्थे भी अंत नहीं, इत्थे भी अंत नहीं। इति दा मतलब हुंदा एंड, खत्म। नेत दा मतलब हुंदा जेदा इत्थे एंड नहीं है, खत्म नहीं है, जिहड़ा इत्थे अंत नहीं, उहनूं नेत कहिंदे ने। कहिंदे इह जिहड़ा पक्ष पेश करना है इहनूं नखेद पक्ष कहिंदे हन। इह नखेद पक्ष द्वारा वर्णन करना है।
तो प्रमाण को विषय न जाए।
इह नखेद पक्ष द्वारा वर्णन करना होवे ब्रह्म दा ते फिर उह प्रमाणा दा विषय नहीं है, फिर उहदे ते छेवे दे छेवे प्रमाण लागू नहीं हुंदे। जे विधि पक्ष दे ढंग नाल निर्णा करना होवे परमात्मा है, फिर तो छेवें प्रमाण काम आउंदे ने। जिवें कल आपां सुणिया भी छे प्रमाणा दे नाल परमात्मा दा जिहड़ा है उह निर्णा हुंदा है, पर जे नखेद पक्ष दे द्वारा वर्णन करना भी उह परमात्मा नेत ही नेत है, नेत ही नेत है, इदां वर्णन करना ਤੇ ਫਿਰ ਖਾਲਸਾ ਜੀ ਜਿਹੜੇ 6 ਪ੍ਰਕਾਰ ਦੇ ਪ੍ਰਮਾਣ ਨੇ ਫਿਰ ਉਹਨਾਂ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ, ਫਿਰ ਉਹਨੂੰ ਇਹਨਾਂ ਪ੍ਰਮਾਣਾਂ ਦੇ ਨਾਲ ਆਪਾਂ ਸਿੱਧ ਨਹੀਂ ਕਰ ਸਕਦੇ।
ਜਿਮਨੇ ਵਿਸ਼ੇ ਸੁਣੋ ਦੇ ਚਰੂਨ,
ਕਿਵੇਂ ਪ੍ਰਮਾਣਾਂ ਦਾ ਵਿਸ਼ਾ ਨਹੀਂ ਹੈ, ਉਹ ਪ੍ਰਮਾਣਾਂ ਤੋਂ ਅਵਿਸ਼ੇ ਕਿਵੇਂ ਹੈ, ਕਿਵੇਂ ਇਹਨਾਂ 6 ਪ੍ਰਕਾਰ ਦੇ ਪ੍ਰਮਾਣਾਂ ਦਾ ਵਿਸ਼ੇ ਨਹੀਂ ਹੈ, ਉਹ ਹੁਣ ਤੁਸੀਂ ਧਿਆਨ ਦੇ ਕਰਕੇ ਕੰਨਾਂ ਨਾਲ ਸੁਣੋ।
ਅਗਮ ਅਗੋਚਰ ਕਹੀ ਹੈ ਤੂੰ,
ਆਪਾਂ ਉਸ ਪ੍ਰਮਾਤਮਾ ਨੂੰ ਕਹਿੰਦੇ ਹਾਂ ਵੀ ਪ੍ਰਮਾਤਮਾ ਅਗਮ ਹੈ। ਅਗਮ ਦਾ ਮਤਲਬ ਹੁੰਦਾ ਜਿਹਦੇ ਤੱਕ ਕਿਸੇ ਦੀ ਗਮਤਾ ਨਾ ਹੋਵੇ, ਪਹੁੰਚ ਨਾ ਹੋਵੇ, ਉਹਨੂੰ ਅਗਮ ਕਹਿੰਦੇ ਨੇ ਨਾ। ਦੂਸਰਾ ਸ਼ਬਦ ਆਪਾਂ ਪ੍ਰਮਾਤਮਾ ਵਾਸਤੇ ਵਰਤਦੇ ਹਾਂ ਅਗੋਚਰ। ਗੋਚਰ ਕਹਿੰਦੇ ਨੇ ਇੰਦਰੀਆਂ ਨੂੰ, ਸਾਡੀਆਂ ਅੱਖਾਂ, ਨਾਸਕਾ, ਹੱਥ, ਪੈਰ, ਇਹ ਸਾਰੀਆਂ ਇੰਦਰੀਆਂ, ਸਾਡੀਆਂ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਗੋਚਰ ਨੇ। ਪ੍ਰਮਾਤਮਾ ਸਾਡੀਆਂ ਇੰਦਰੀਆਂ ਦਾ ਵਿਸ਼ੇ ਨਹੀਂ ਹੈ, ਇਸ ਕਰਕੇ ਆਪਾਂ ਉਹਨੂੰ ਕੀ ਕਹਿੰਦੇ ਆ, ਅਗੋਚਰ। ਐੜਾ ਲਾ ਦਿੰਦੇ ਆ ਪਹਿਲਾਂ ਕਿ ਉਹ ਸਾਡੀਆਂ ਇੰਦਰੀਆਂ ਤੋਂ ਅਤੀਤ ਹੈ। ਕਹਿੰਦੇ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਜਦੋਂ ਆਪਾਂ ਅਗੰਮ ਤੇ ਅਗੋਚਰ ਰੂਪ ਦੇ ਵਿੱਚ ਵਰਣਨ ਕਰਦੇ ਹਾਂ,
ਇੰਦਰੀ ਤੇ ਪ੍ਰਤੱਚ ਨਾ ਤੋਏ, ਪ੍ਰਤੱਚ ਪ੍ਰਮਾਣ ਅਭਿਸ਼ਿਆ ਹੋਏ।
ਫਿਰ ਉਹ ਸਾਡੀਆਂ ਇੰਦਰੀਆਂ ਕਰਕੇ ਜਦੋਂ ਪ੍ਰਤੱਚ ਹੁੰਦਾ ਹੀ ਨਹੀਂ, ਇੰਦਰੀਆਂ ਨਾਲ ਹੀ ਆਪਾਂ ਪ੍ਰਤੱਖ ਵੇਖਦੇ ਹਾਂ, ਅੱਖਾਂ ਦੇ ਨਾਲ ਸਾਹਮਣੇ ਵੇਖਦੇ ਹਾਂ, ਉਹਨੂੰ ਪ੍ਰਤੱਖ ਪ੍ਰਮਾਣ ਕਹਿੰਦੇ ਨੇ ਵੀ ਸਾਹਮਣੇ ਦਿਸ ਰਿਹਾ। ਕਹਿੰਦੇ ਜੇ ਉਹ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਤੇ ਫਿਰ ਪ੍ਰਤੱਖ ਪ੍ਰਮਾਣ ਦੁਆਰਾ ਕਿਵੇਂ ਉਹਨੂੰ ਵਿਸ਼ੇ ਕਰਾਂਗੇ ਪ੍ਰਮਾਤਮਾ ਨੂੰ, ਜਦੋਂ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਉਹ, ਫਿਰ ਪ੍ਰਤੱਖ ਪ੍ਰਮਾਣ ਦੁਆਰਾ ਕਿਵੇਂ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਆਪਾਂ ਵਿਸ਼ੇ ਕਰ ਸਕਦੇ ਹਾਂ। ਇਸ ਕਰਕੇ ਜਿਹੜੇ 6 ਪ੍ਰਮਾਣਾਂ ਵਿੱਚ ਇੱਕ ਪ੍ਰਮਾਣ ਹੈ ਨਾ ਪ੍ਰਤੱਖ ਪ੍ਰਮਾਣ, ਕਹਿੰਦੇ ਇਸ ਪ੍ਰਤੱਖ ਪ੍ਰਮਾਣ ਦਾ ਵੀ ਉਹ ਪ੍ਰਮਾਤਮਾ ਵਿਸ਼ੇ ਨਹੀਂ ਹੈ, ਕਿਉਂਕਿ ਉਹ ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਇੰਦਰੀਆਂ ਦਾ ਵਿਸ਼ੇ ਹੋਵੇ ਫਿਰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਫਿਰ ਪ੍ਰਤੱਖ ਪ੍ਰਮਾਣ ਆਪਾਂ ਸਾਹਮਣੇ ਵੇਖਦੇ ਹਾਂ। ਜਿਵੇਂ ਪ੍ਰਤੱਖ ਪ੍ਰਮਾਣ ਦੁਆਰਾ ਦੱਸਿਆ ਸੀ ਕਿ ਵਾਹਿਗੁਰੂ ਸੱਤ ਚੇਤਨ ਆਨੰਦ ਸਰੂਪ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ, ਪਰ ਜੇ ਇੰਦਰੀਆਂ ਨਾਲ ਵੇਖਾਂਗੇ ਫਿਰ ਸੱਤ ਚੇਤਨ ਆਨੰਦ ਰੂਪ ਨਜ਼ਰ ਆਏਗਾ ਨਾ, ਪਰ ਜੇ ਇੰਦਰੀਆਂ ਤੋਂ ਅਤੀਤ ਵੇਖਾਂਗੇ ਫਿਰ ਤਾਂ ਪ੍ਰਤੱਖ ਪ੍ਰਮਾਣ ਉੱਥੇ ਲਾਗੂ ਹੀ ਨਹੀਂ ਹੋ ਸਕਦਾ ਜੇ ਉਹ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ।
ਚਿੰਨ੍ਹ ਬ੍ਰਹਮ ਕੋ ਕੋਈ ਨਾ ਆਏ,
ਇਸ ਤਰ੍ਹਾਂ ਜਿਹੜਾ ਬ੍ਰਹਮ ਹੈ ਉਹਦਾ ਕੋਈ ਚਿੰਨ੍ਹ ਨਹੀਂ ਹੈ, ਬ੍ਰਹਮ ਦਾ ਕੋਈ ਚਿੰਨ੍ਹ ਤਾਂ ਨਹੀਂ ਹੈ ਵੀ ਇਸ ਨਿਸ਼ਾਨੀ ਨਾਲ। ਚਿੰਨ੍ਹ ਦਾ ਮਤਲਬ ਹੁੰਦਾ ਨਿਸ਼ਾਨੀ, ਜਿਵੇਂ ਕਿਸੇ ਨਾ ਕਿਸੇ ਜਗ੍ਹਾ ਦੀ ਕੋਈ ਨਿਸ਼ਾਨੀ ਹੁੰਦੀ ਹੈ, ਲੈਂਡਮਾਰਕ ਹੁੰਦਾ ਵੀ ਆਹ ਨਿਸ਼ਾਨੀ ਹੈ ਕੋਲ, ਇਸ ਨਿਸ਼ਾਨੀ ਦੇ ਲਾਗੇ ਆਹ ਚੀਜ਼ ਹੈ, ਫਲਾਣੀ ਵਸਤੂ ਦੀ ਆਹ ਨਿਸ਼ਾਨੀ ਹੈ, ਫਲਾਣੀ ਵਸਤੂ ਦੀ ਆਹ ਨਿਸ਼ਾਨੀ ਹੈ, ਪਰ ਬ੍ਰਹਮ ਦੀ ਤਾਂ ਕੋਈ ਨਿਸ਼ਾਨੀ ਕੋਈ ਨਹੀਂ, ਉਹਦਾ ਤਾਂ ਕੋਈ ਚਿੰਨ੍ਹ ਹੀ ਕੋਈ ਨਹੀਂ ਹੈ। ਤਾਂ ਹੀ ਤਾਂ ਕਲਗੀਧਰ ਕਹਿੰਦੇ ਚਕਰ ਚੇਹਨ, ਚਿਹਨ ਦਾ ਮਤਲਬ ਹੁੰਦਾ ਚੇਨ, ਨਿਸ਼ਾਨੀ, ਚਿੰਨ੍ਹ। ਕਹਿੰਦੇ ਜਿਸ ਦਾ ਕੋਈ ਚਿੰਨ੍ਹ ਹੀ ਨਹੀਂ ਹੈ, ਜਿਸ ਦਾ ਕੋਈ ਚਿਹਨ ਹੀ ਨਹੀਂ ਹੈ, ਚਿੰਨ੍ਹ ਦੇ ਨਾਲ ਪਹਿਚਾਣ ਹੁੰਦੀ ਹੈ ਇਹ ਨਰ ਹੈ ਇਹ ਇਸਤਰੀ ਹੈ, ਸਰੀਰ ਦੇ ਚਿੰਨ੍ਹਾਂ ਦੇ ਮੁਤਾਬਕ, ਨਿਸ਼ਾਨੀਆਂ ਦੇ ਮੁਤਾਬਕ ਕਹਿੰਦੇ ਇਹ ਪਛਾਣਿਆ ਜਾਂਦਾ ਇਹ ਨਰ ਹੈ ਇਹ ਮਨੁੱਖ ਹੈ, ਚਿੰਨ੍ਹ ਦੇ ਨਾਲ ਪਛਾਣਿਆ ਜਾਂਦਾ ਵੀ ਇਹ ਬਲਦ ਹੈ ਇਹ ਗਊ ਹੈ, ਪਰ ਪ੍ਰਮਾਤਮਾ ਦਾ ਤਾਂ ਕੋਈ ਚਿੰਨ੍ਹ ਹੈ ਹੀ ਨਹੀਂ, ਤੇ ਜੇ ਉਹਦਾ ਚਿੰਨ੍ਹ ਹੀ ਨਹੀਂ ਹੈ ਕੋਈ ਕਿਸੇ ਪ੍ਰਕਾਰ ਦਾ,
ਜਥਾ ਧੂਮ ਤੇ ਪਾਵਕ ਲੈ,
ਇਹ ਕਹਿੰਦੇ ਉਹਦਾ ਚਿੰਨ੍ਹ ਹੀ ਨਹੀਂ ਹੈ। ਕਹਿੰਦੇ ਚਿੰਨ੍ਹ ਵੇਖਦੇ ਆ ਹੁਣ, ਜਿਵੇਂ ਧੂੰਆਂ ਵੇਖ ਕੇ ਆਪਾਂ ਧੂੰਆਂ ਚਿੰਨ੍ਹ ਹੈ ਤੇ ਧੂੰਏ ਤੋਂ ਅੰਦਾਜ਼ਾ ਲਾ ਲਿਆ ਵੀ ਅੱਗ ਬਲਦੀ ਹੋਣੀ ਹੈ, ਇਹਨੂੰ ਅਨੁਮਾਨ ਪ੍ਰਮਾਣ ਕਹਿੰਦੇ ਨੇ ਨਾ। ਕੱਲ ਵੀ ਆਪਾਂ ਸੁਣਿਆ ਸੀ ਕਿ ਧੂੰਆਂ ਵੇਖ ਕੇ ਅੱਗ ਦਾ ਨਿਰਣਾ ਕਰ ਲੈਣਾ ਵੀ ਧੂੰਆਂ ਬਲਦਾ, ਧੂੰਆਂ ਉੱਠ ਰਿਹਾ, ਲੱਗਦਾ ਇੱਥੇ ਅੱਗ ਬਲਦੀ ਹੋਣੀ, ਜਿੱਥੇ ਧੂੰਆਂ ਉੱਥੇ ਅੱਗ ਤਾਂ ਹੋਏਗੀ। ਪਰ ਪ੍ਰਮਾਤਮਾ ਦੇ ਵਿੱਚ ਕਿਹੜਾ ਚਿੰਨ੍ਹ ਵੇਖੀਏ ਕਿ ਜਿਹੜਾ ਸਿੱਧ ਹੋ ਜਾਏ ਕਿ ਇਹ ਪ੍ਰਮਾਤਮਾ? ਉਹ ਕੱਲ ਤਾਂ ਦੱਸਿਆ ਸੀ ਵੀ ਪ੍ਰਮਾਤਮਾ ਦਾ ਜਿਹੜਾ ਸਵਰੂਪ ਹੈ ਉਹ ਸਾਡੀਆਂ ਇੰਦਰੀਆਂ ਦੇ ਵਿੱਚ ਵਿਸ਼ੇ ਕਰਦਾ, ਸਾਡੀਆਂ ਇੰਦਰੀਆਂ ਨੂੰ ਚੇਤਨਤਾ ਦਿੰਦਾ, ਉਹਨਾਂ ਨੂੰ ਵੇਖ ਕੇ ਆਪਾਂ ਅਨੁਮਾਨ ਲੈ ਲੈਂਦੇ ਵੀ ਪ੍ਰਮਾਤਮਾ ਹੈ ਅੰਦਰ, ਕੋਈ ਆਤਮਾ ਹੈ। ਪਰ ਜੇ ਪ੍ਰਮਾਤਮਾ ਨੂੰ ਨਿਰਾਵੈਵ ਵੇਖੀਏ ਵੀ ਉਹਦਾ ਕੋਈ ਅੰਗ ਹੀ ਨਹੀਂ ਹੈ, ਫਿਰ ਉਹਦਾ ਕੋਈ ਚਿੰਨ੍ਹ ਹੀ ਨਹੀਂ ਹੈ, ਤੇ ਫਿਰ ਅਨੁਮਾਨ ਪ੍ਰਮਾਣ ਵੀ ਉਹਦੇ ਤੇ ਫੇਲ ਹੋ ਜਾਂਦਾ। ਹਰ ਇੱਕ ਚੀਜ਼ ਦੇ ਦੋ ਪੱਖ ਹੁੰਦੇ ਨੇ, ਦੋਵੇਂ ਪੱਖਾਂ ਨਾਲ ਸਮਝਾ ਰਹੇ ਨੇ ਭਾਈ ਦਇਆ ਸਿੰਘ ਜੀ। ਵਿਧੀ ਪੱਖ ਨਾਲ ਕੱਲ ਸਮਝਾਇਆ ਸੀ ਵਿਧੀ ਪੱਖ ਦੇ ਨਾਲ 6 ਪ੍ਰਮਾਣਾਂ ਨਾਲ ਸਿੱਧ ਕੀਤਾ ਵੀ ਆਤਮਾ ਇੱਦਾਂ ਹੈ। 6 ਪ੍ਰਮਾਣ ਉਹਦੇ 'ਚ ਲਾਗੂ ਹੁੰਦੇ ਨੇ। ਹੁਣ ਨਿਖੇਧ ਪੱਖ ਦੁਆਰਾ ਜਿਹੜਾ ਵਰਣਨ ਹੋ ਰਿਹਾ ਹੈ ਉਹਦੇ ਦੁਆਰਾ ਵੀ ਉਹਦੇ 'ਚ 6ਵੇਂ ਦੇ 6ਵੇਂ ਪ੍ਰਮਾਣ ਲਾਗੂ ਨਹੀਂ ਹੁੰਦੇ, ਪ੍ਰਤੱਖ ਪ੍ਰਮਾਣ ਲਾਗੂ ਨਹੀਂ ਹੁੰਦਾ। ਪਿੱਛੇ ਦੱਸ ਦਿੱਤਾ ਕਿਉਂ, ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਹੁਣ ਅਨੁਮਾਨ ਪ੍ਰਮਾਣ ਵੀ ਉਹਦੇ 'ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਧੂੰਏ ਨੂੰ ਵੇਖ ਕੇ ਆਪਾਂ ਅੱਗ ਦਾ ਨਿਰਣਾ ਕਰਦੇ ਹਾਂ, ਪਰ ਪ੍ਰਮਾਤਮਾ ਦਾ ਤਾਂ ਕੋਈ ਚਿੰਨ੍ਹ ਹੀ ਨਹੀਂ ਹੈ ਜਿਸ ਚਿੰਨ੍ਹ ਨੂੰ ਵੇਖ ਕੇ ਆਪਾਂ ਕਹਿ ਸਕੀਏ ਵੀ ਇਹ ਪ੍ਰਮਾਤਮਾ, ਇਹ ਚਿੰਨ੍ਹ ਹੈ ਤੇ ਪ੍ਰਮਾਤਮਾ ਇਸ ਤਰ੍ਹਾਂ ਦਾ ਹੈ। ਕਹਿੰਦੇ ਇਸ ਪ੍ਰਕਾਰ ਨਾਲ ਉਹਦੇ 'ਤੇ ਜਿਹੜਾ ਇਹ ਅਨੁਮਾਨ ਪ੍ਰਮਾਣ ਹੈ ਇਹ ਵੀ ਲਾਗੂ ਨਹੀਂ ਹੁੰਦਾ।
ਮੈਂ ਅਨੁਮਾਨ ਵਿਸ਼ੇਮ ਜਾਨ,
ਸਾਡਾ ਜਿਹੜਾ ਅਨੁਮਾਨ ਪ੍ਰਮਾਣ ਹੈ ਇਹਦਾ ਵਿਸ਼ੇ ਨਹੀਂ ਹੈ, ਪਰਮਾਤਮਾ ਇਹਦਾ ਵੀ ਵਿਸ਼ੇ ਨਹੀਂ। ਅਨੁਮਾਨ ਪ੍ਰਮਾਣ ਨਾਲ ਵੀ ਆਪਾਂ ਉਸ ਪਰਮਾਤਮਾ ਨੂੰ ਵਿਸ਼ੇ ਨਹੀਂ ਕਰ ਸਕਦੇ।
ਅਗਲਾ ਇੱਕ ਆਤਮਾ ਮਾਨ,
ਫਿਰ ਜਦੋਂ ਆਪਾਂ ਉਸ ਪਰਮਾਤਮਾ ਨੂੰ ਅਦਵੈ ਇੱਕ ਮੰਨਦਿਆਂ, ਦੋ ਤੋਂ ਰਹਿਤ ਵੀ ਦੋ ਨਹੀਂ ਹੈ ਇੱਕ ਹੈ, ਇੱਕੋ ਹੀ ਹੈ ਨਾ, ਇਹੀ ਆਪਾਂ ਕਹਿੰਦੇ ਹਾਂ ਸਜਾਤੀ ਵਿਜਾਤੀ ਸਵਗਤ ਭੇਦ ਤੋਂ ਰਹਿਤ ਇੱਕ ਹੈ, ਆਪਣੀ ਹਸਤੀ ਆਪ ਹੀ ਹੈ, ਆਪਣੀ ਉਪਮਾ ਵੀ ਆਪ ਹੀ ਹੈ, ਇੱਕ ਅਦਵੈ ਹੈ ਔਰ ਇੱਕੋ ਹੀ ਆਪਾਂ ਉਸ ਨੂੰ ਮੰਨਦੇ ਹਾਂ।
ਵਿਸ਼ੇ ਉਪਮਾ ਨਾ ਤੇ ਚੇਤਨ
ਸਮ ਚੇਤਨ ਨਹਿ ਕੋਏ, ਉਸ ਚੇਤਨ ਵਰਗਾ ਕੋਈ ਦੂਸਰਾ ਚੇਤਨ ਨਹੀਂ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਵਿੱਚ ਜਿਹੜਾ ਤੀਸਰਾ ਪ੍ਰਮਾਣ ਹੈ ਨਾ ਉਪਮਾਨ ਪ੍ਰਮਾਣ, ਇਹ ਵੀ ਖਾਲਸਾ ਜੀ ਲਾਗੂ ਨਹੀਂ ਹੁੰਦਾ, ਕਿਉਂਕਿ ਇੱਕ ਪਰਮਾਤਮਾ ਵਰਗਾ ਦੂਜਾ ਪਰਮਾਤਮਾ ਹੈ ਹੀ ਨਹੀਂ। ਕੱਲ ਆਪਾਂ ਸਿੱਧ ਕੀਤਾ ਸੀ ਵਿਧੀ ਪੱਖ ਦੁਆਰਾ ਉਪਮਾਨ ਪ੍ਰਮਾਣ ਕਿ ਜਿਵੇਂ ਆਕਾਸ਼ ਸਾਰੇ ਪਾਸੇ ਵਿਆਪਕ ਹੈ ਇੱਦਾਂ ਪਰਮਾਤਮਾ ਵਿਆਪਕ ਹੈ, ਇਹ ਉਦਾਹਰਣ ਦੇ ਦਿੱਤੀ ਆਕਾਸ਼ ਦੀ। ਪਰ ਕਹਿੰਦੇ ਪਰਮਾਤਮਾ ਵਰਗਾ ਤਾਂ ਕੋਈ ਦੂਜਾ ਪਰਮਾਤਮਾ ਹੈ ਹੀ ਨਹੀਂ, ਆਕਾਸ਼ ਪਰਮਾਤਮਾ ਥੋੜੀ ਹੈ, ਆਕਾਸ਼ ਤਾਂ ਜੜ ਹੈ, ਉਹ ਤਾਂ ਉਦਾਹਰਣ ਦੇ ਦਿੱਤੀ। ਪਰ ਪਰਮਾਤਮਾ ਵਰਗਾ ਕੋਈ ਦੂਜਾ ਪਰਮਾਤਮਾ ਹੈ ਹੀ ਨਹੀਂ ਜਿਹਨੂੰ ਆਪਾਂ ਅਦਵੈ ਤੇ ਇੱਕ ਕਹਿੰਦੇ ਹਾਂ। ਕਹਿੰਦੇ ਫਿਰ ਉਹਦੇ ਵਾਸਤੇ ਆਪਾਂ ਉਪਮਾਨ ਪ੍ਰਮਾਣ ਕਿਵੇਂ ਲਾਗੂ ਕਰ ਸਕਦੇ ਹਾਂ ਵੀ ਪਰਮਾਤਮਾ ਇਸ ਤਰ੍ਹਾਂ ਦਾ ਹੈ, ਪਰਮਾਤਮਾ ਇਹੋ ਜਿਹਾ ਹੈ? ਕਹਿੰਦੇ ਕਿਹਾ ਹੀ ਨਹੀਂ ਜਾ, ਨਿਖੇਧ ਪੱਖ ਦੁਆਰਾ ਕਹੀਏ ਤੇ ਫਿਰ ਨਹੀਂ ਕਿਹਾ ਜਾ ਸਕਦਾ, ਫਿਰ ਇਹ ਜਿਹੜਾ ਉਪਮਾਨ ਪ੍ਰਮਾਣ ਹੈ ਇਹ ਵੀ ਉਹਦੇ ਤੇ ਲਾਗੂ ਨਹੀਂ ਹੁੰਦਾ।
ਕਾਰਨ ਕਾਰਜ ਭੇਦ ਨਾ ਹੈ,
ਚੌਥਾ ਪ੍ਰਮਾਣ ਕਿਹਾ ਸੀ ਅਰਥਾਪਤੀ ਪ੍ਰਮਾਣ, ਅਰਥਾਪਤੀ ਪ੍ਰਮਾਣ ਕਿਵੇਂ ਲਾਗੂ ਕੀਤਾ ਸੀ ਆਪਾਂ? ਕੱਲ ਸੁਣਿਆ ਸੀ ਵੀ ਕੋਈ ਮੋਟਾ ਤਾਜ਼ਾ ਬੰਦਾ ਵੇਖਿਆ ਵੀ ਦਿਨੇ ਤਾਂ ਰੋਟੀ ਨਹੀਂ ਖਾਂਦਾ, ਪਰ ਇਹ ਮੋਟਾ ਕਿਉਂ ਹੈ? ਕਹਿੰਦੇ ਰਾਤ ਨੂੰ ਖਾਂਦਾ ਹੋਣਾ ਨਹੀਂ, ਕਿਉਂਕਿ ਜੇ ਰਾਤ ਨੂੰ ਨਾ ਖਾਵੇ ਦਿਨੇ ਵੀ ਨਾ ਖਾਵੇ ਫਿਰ ਤਾਂ ਸੁੱਕਾ ਜਿਹਾ ਹੋ ਜਾਏ, ਪਤਲਾ ਜਿਹਾ ਹੋ ਜਾਏ, ਪਰ ਇਹ ਮੋਟਾ ਤਾਜ਼ਾ, ਪਰ ਦਿਨੇ ਰੋਟੀ ਨਹੀਂ ਖਾਂਦਾ, ਫਿਰ ਆਪਾਂ ਕਹਿੰਦੇ ਰਾਤ ਨੂੰ ਖਾਂਦਾ ਹੋਣਾ, ਇਹਨੂੰ ਕਹਿੰਦੇ ਨੇ ਅਰਥਾਪਤੀ ਪ੍ਰਮਾਣ। ਇੱਦਾਂ ਇਹ ਪਰਮਾਤਮਾ ਤੇ ਵੀ ਲਾਗੂ ਕੀਤਾ ਸੀ, ਪਰ ਕਾਰਨ ਤੇ ਕਾਰਜ ਰੂਪ ਜਦੋਂ ਆਪ ਹੀ ਹੈ, ਕਾਰਨ ਕਾਰਜ ਭੇਦ ਨਾ ਹੈ, ਕਾਰਨ ਵੀ ਰੂਪ ਉਹ ਆਪ ਹੈ, ਕਾਰਜ ਰੂਪ ਵੀ ਉਹ ਆਪ ਹੈ, ਭੇਦ ਹੀ ਕੋਈ ਨਹੀਂ ਹੈ ਕਾਰਨ ਤੇ ਕਾਰਜ ਵਿੱਚ।
ਅਰਥਾਪਤੀ ਵਿਸ਼ੇ ਨਾ ਲੈ,
ਆਪਾਂ ਅਰਥਾਪਤੀ ਪ੍ਰਮਾਣ ਨਾਲ ਕਿਵੇਂ ਸਿੱਧ ਕਰ ਸਕਦੇ? ਇਸ ਕਰਕੇ ਉਹ ਅਰਥਾਪਤੀ ਪ੍ਰਮਾਣ ਦਾ ਵੀ ਵਿਸ਼ੇ ਨਹੀਂ ਹੈ, ਉਹਦੇ ਤੇ ਅਰਥਾਪਤੀ ਪ੍ਰਮਾਣ ਵੀ ਲਾਗੂ ਨਹੀਂ ਹੁੰਦਾ।
ਅਨਬਾਨੀ ਕੋ ਵਿਸ਼ੇ ਨਾ ਜੋਏ,
ਗੁਰੂ ਪਰਮੇਸ਼ਰ ਜਿਹੜਾ ਹੈ ਉਹ ਸਾਡੇ ਮਨ ਬਾਣੀ ਦਾ ਵਿਸ਼ੇ ਨਹੀਂ ਹੈ, ਉਹਨੂੰ ਆਪਾਂ ਮਨ ਕਰਕੇ ਜਾਂ ਬਾਣੀ ਕਰਕੇ ਨਹੀਂ ਪਕੜ ਸਕਦੇ। ਜੇ ਪਰਮਾਤਮਾ ਨੂੰ ਆਪਾਂ ਆਪਣੀ ਬਾਣੀ ਦੁਆਰਾ ਜਾਂ ਮਨ ਨਾਲ ਪਕੜਨਾ ਚਾਹੀਏ ਤੇ ਪਕੜ ਸਕਦੇ ਹਾਂ ਕਿਤੇ? ਜੇ ਸਾਡੀ ਮਨ ਬਾਣੀ ਦਾ ਵਿਸ਼ਾ ਹੋਵੇ ਫਿਰ ਸਾਡੇ ਤੋਂ ਵੱਡਾ ਥੋੜੀ ਆ, ਉਹ ਤਾਂ ਸਾਡੇ ਕਾਬੂ 'ਚ ਆ ਗਿਆ, ਜਿਹੜੀ ਚੀਜ਼ ਸਾਡੇ ਮਨ 'ਚ ਆ ਗਈ, ਜਿਹੜੀ ਚੀਜ਼ ਸਾਡੇ ਜ਼ੁਬਾਨ ਤੇ ਆ ਜਾਏ ਤੇ ਆਪਾਂ ਇਹਦਾ ਮਤਲਬ ਹੈ ਵੀ ਉਹ ਸਾਡੇ ਕਾਬੂ 'ਚ ਆ ਗਈ ਚੀਜ਼, ਅਸੀਂ ਉਹਨੂੰ ਪਕੜ ਵਿੱਚ ਲੈ ਆਂਦਾ। ਪਰ ਵਾਹਿਗੁਰੂ ਪਰਮਾਤਮਾ ਤਾਂ ਸਾਡੀ ਮਨ ਤੇ ਬਾਣੀ ਦਾ ਵਿਸ਼ਾ ਹੀ ਨਹੀਂ ਹੈ, ਉਹ ਤਾਂ ਮਨ ਬਾਣੀ ਦੇ ਵਿਸ਼ੇ ਤੋਂ ਪਰੇ ਹੈ।
ਕਾਰਨ ਕਾਰਜ ਭੇਦ ਨਾ
ਮਨ ਬਾਣੀ ਕੋ ਵਿਸ਼ਾ ਨਾ ਜੋਏ, ਸ਼ਬਦ ਹੀ ਤੇਜਕ ਵਿਸ਼ਾ ਨਾ ਕੋਈ, ਇਸ ਕਰਕੇ ਉਹਦੇ ਤੇ ਜਿਹੜਾ ਆਈ ਤੇਜਕ ਪ੍ਰਮਾਣ ਹੈ ਇਹ ਵੀ ਉਸ ਵਾਹਿਗੁਰੂ ਪਰਮਾਤਮਾ ਦੇ ਉੱਤੇ ਲਾਗੂ ਨਹੀਂ ਹੁੰਦਾ।
ਦੇਸ਼ ਕਾਲ ਨੈ ਵਸਤੂ ਪਰਛਿੰਨ, ਇੱਕ ਆਤਮਾ ਆਨੰਦ ਅਭਿੰਨ।
ਹੇ ਭਾਈ, ਉਹ ਵਾਹਿਗੁਰੂ ਪਰਮਾਤਮਾ ਦੇਸ਼ ਕਾਲ ਤੇ ਵਸਤੂ ਇਹਨਾਂ ਤਿੰਨਾਂ ਤੋਂ ਭਿੰਨ ਵੱਖਰ ਹੈ। ਉਹਦਾ ਨਾ ਕੋਈ ਇੱਕ ਦੇਸ਼ ਹੈ, ਨਾ ਉਹਦਾ ਕਾਲ ਦੇ ਵਿੱਚ ਹੈ, ਨਾ ਹੀ ਉਹ ਕਿਸੇ ਵਸਤੂ ਦੇ ਦਾਇਰੇ ਵਿੱਚ ਹੈ। ਸਾਡੀਆਂ ਤਿੰਨੇ ਚੀਜ਼ਾਂ ਨੇ, ਮਨੁੱਖ ਦਾ ਦੇਸ਼ ਵੀ ਹੈ, ਆਪਾਂ ਹੁਣ ਜਿੱਥੇ ਬੈਠੇ ਹਾਂ ਸਾਡਾ ਦੇਸ਼ ਹੈ, ਜਿੰਨੀ ਜਗ੍ਹਾ ਤੇ ਬਹਿ ਗਏ ਉਹ ਸਾਡਾ ਦੇਸ਼ ਹੈ, ਕਿੰਨੇ ਟਾਈਮ ਤੇ ਬੈਠੇ ਹਾਂ, ਕਿੰਨਾ ਟਾਈਮ ਹੋ ਰਿਹਾ, ਕਾਲ ਵੀ ਹੈ ਸਾਡਾ, ਵਸਤੂ ਵੀ ਹੈ ਸਾਡਾ, ਸਰੀਰ ਆਦਿਕ ਵੀ ਹੈ, ਪਰ ਪਾਰ ਬ੍ਰਹਮ ਪਰਮਾਤਮਾ ਦੇਸ਼ ਕਾਲ ਤੇ ਵਸਤੂ ਤੋਂ ਰਹਿਤ ਹੈ, ਕਿਉਂਕਿ ਉਹਦਾ ਇੱਕ ਦੇਸ਼ ਨਹੀਂ। ਇੱਕ ਦੇਸ਼ੀ ਹੋਵੇ ਤੇ ਫਿਰ ਆਪਾਂ ਉਹਨੂੰ ਵਿਆਪਕ ਨਹੀਂ ਨਾ ਕਹਿ ਸਕਦੇ। ਇਸ ਕਰਕੇ ਵਾਹਿਗੁਰੂ ਦਾ ਕਾਲ ਵੀ ਨਹੀਂ ਹੈ, ਕਿਉਂਕਿ ਉਹ ਸਮੇਂ ਦੇ ਦਾਇਰੇ ਵਿੱਚ, ਜਿਹੜੀ ਚੀਜ਼ ਸਮੇਂ ਦੇ ਦਾਇਰੇ ਚ ਆ ਜਾਓ ਖਤਮ ਹੋ ਜਾਂਦੀ ਹੈ, ਜਿਹੜੀ ਚੀਜ਼ ਕਾਲ ਦੇ ਦਾਇਰੇ ਚ ਆ ਜਾਏ। ਕਾਲ ਦਾ ਮਤਲਬ ਹੈ ਸਮਾਂ, ਟਾਈਮ। ਜਿਹੜੀ ਚੀਜ਼ ਸਮੇਂ ਦੇ ਦਾਇਰੇ ਚ ਆ ਜਾਏ ਖਾਲਸਾ ਜੀ, ਉਹ ਖਤਮ ਹੋ ਜਾਂਦੀ ਹੈ, ਉਹ ਬਿਨਸ ਜਾਂਦੀ ਹੈ। ਕਲਗੀਧਰ ਨੇ ਤਾਂ ਹੀ ਕਿਹਾ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਪਸਾਰਾ ਕਾਲ ਦਾ ਹੈ। ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਣਾਏ ਸਭ ਕਾਲ ਹੀ ਚਬਾਹਾਂਗੇ, ਕਾਲ ਕੇ ਬਣਾਏ ਸਭ ਕਾਲ ਹੀ ਚਬਾਹਾਂਗੇ। ਜੋ ਕੁਝ ਵੀ ਨਜ਼ਰ ਆ ਰਿਹਾ ਕਾਲ ਨੇ ਬਣਾਇਆ, ਤੇ ਜਿਹੜੀ ਚੀਜ਼ ਕਾਲ ਦੇ ਵਿੱਚ ਬਣੀ ਹੈ ਨਾ, ਸਮੇਂ ਦੇ ਵਿੱਚ ਬਣੀ ਹੈ, ਉਹ ਸਮੇਂ ਨੇ ਖਤਮ ਵੀ ਕਰ ਦੇਣੀ। ਸਮਾਂ ਹੀ ਪੈਦਾ ਕਰਦਾ, ਸਮਾਂ ਹੀ ਖਤਮ ਕਰਦਾ, ਪਰ ਪਰਮਾਤਮਾ ਸਮੇਂ ਦੇ ਦਾਇਰੇ ਵਿੱਚ ਨਹੀਂ ਆਉਂਦਾ। ਉਹਦਾ ਕੋਈ ਸਮਾਂ ਨਹੀਂ ਹੈ, ਉਹਦਾ ਕੋਈ ਟਾਈਮ ਨਹੀਂ ਹੈ ਕਿ ਕਿਹੜੇ ਟਾਈਮ ਚੋਂ ਪੈਦਾ ਹੋਇਆ ਸੀ, ਕਿਹੜੇ ਸਮੇਂ ਵਿੱਚ ਉਹ ਆਇਆ ਸੀ। ਇਸ ਕਰਕੇ ਆਪਾਂ ਉਹਨੂੰ ਰੋਜ਼ ਮੂਲ ਮੰਤਰ ਚ ਕੀ ਕਹਿ ਕੇ ਆਰਾਧਦੇ ਹਾਂ, ਅਕਾਲ ਮੂਰਤ। ਅਕਾਲ ਮੂਰਤ, ਜਿਸ ਦੀ ਮੂਰਤ ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਨੇ ਕਾਲ ਦੇ ਵਿੱਚ ਨੇ, ਚਾਹੇ ਉਹ ਪੱਥਰ ਦੀਆਂ ਨੇ, ਚਾਹੇ ਉਹ ਤਾਂਬੇ ਦੀਆਂ ਨੇ, ਚਾਹੇ ਉਹ ਸੋਨੇ ਦੀਆਂ ਨੇ, ਚਾਹੇ ਉਹ ਚਾਂਦੀ ਦੀਆਂ ਨੇ, ਚਾਹੇ ਉਹ ਲੱਕੜੀ ਦੀਆਂ ਨੇ, ਚਾਹੇ ਆ ਪੰਜਾਂ ਤੱਤਾਂ ਦੀਆਂ ਮੂਰਤਾਂ ਨੇ, ਇਹ ਸਭ ਕਾਲ ਦੇ ਦਾਇਰੇ ਵਿੱਚ ਨੇ। ਪਰ ਪਰਮਾਤਮਾ ਦੀ ਮੂਰਤ ਕਾਲ ਦੇ ਦਾਇਰੇ ਵਿੱਚ ਨਹੀਂ, ਉਹ ਅਕਾਲ ਹੈ, ਉਹ ਕਾਲ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਦੇਸ਼, ਕਾਲ ਔਰ ਵਸਤੂ, ਇਹਨਾਂ ਤਿੰਨਾਂ ਤੋਂ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਪਰਛਿੰਨ ਹੈ।
ਸਕਲ ਦੇਸ਼ ਮੈਂ ਪੂਰਨ ਭਿਖੀਏ,
ਇੱਕ ਆਤਮਾ ਆਨੰਦ ਅਭਿੰਨ, ਇੱਕੋ ਆਤਮਾ ਆਨੰਦ ਸਵਰੂਪ ਅਭਿੰਨ ਹੈ, ਉਹ ਇਸ ਪ੍ਰਕਾਰ ਨਾਲ ਵਿਆਪਕ ਹੈ। ਦੇਸ਼ ਨਹੀਂ ਐਸੋ ਕਿਤ ਲਹੋ, ਕੋਈ ਐਸਾ ਦੇਸ਼ ਨਹੀਂ ਹੈ, ਚੇਤਮ ਨਾ ਬ੍ਰਹਮ ਨਹੀਂ ਜਿਹੇ ਕਹੋ, ਜਿੱਥੇ ਚੇਤਨ ਬ੍ਰਹਮ ਦਾ ਨਿਵਾਸ ਨਹੀਂ ਹੈ। ਐਸਾ ਕੋਈ ਦੇਸ਼ ਨਹੀਂ ਹੈ ਜਿੱਥੇ ਪਰਮਾਤਮਾ ਦਾ ਨਿਵਾਸ ਨਹੀਂ। ਹਰ ਜਗ੍ਹਾ ਤੇ, ਹਰ ਥਾਂ ਤੇ, ਜ਼ਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਜਿਮੀ ਹਰੀ ਜਮਾ ਹਰੀ, ਮੱਕੀ ਹਰੀ ਮਕਾਂ ਹਰੀ, ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਉਹ ਨਾ ਹੋਵੇ। ਜਲਸ ਤੋਂ ਹੀ, ਥਲਸ ਤੋਂ ਹੀ, ਨਦਸ ਤੋਂ ਹੀ, ਨਦਸ ਤੋਂ ਹੀ, ਬ੍ਰਿਸ਼ ਤੋਂ ਹੀ, ਪਤਸ ਤੋਂ ਹੀ, ਗੁਫਸ ਤੋਂ ਹੀ, ਤੂੰ ਹੀ ਤੂੰ 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 ਹੀ ਤੂੰ ਹੀ, 16 ਵਾਰੀ ਆਉਂਦਾ ਅਕਾਲ ਉਸਤ ਸਾਹਿਬ ਦੇ ਵਿੱਚ। ਉਹੀ ਹੈ ਜਿਸ ਦਾ ਕਹਿੰਦੇ ਕੋਈ ਐਸਾ ਦੇਸ਼ ਨਹੀਂ ਜਿਹਦੇ ਵਿੱਚ ਉਹ ਨਾ ਵਿਆਪਕ ਹੋਵੇ।
ਸਕਲ ਦੇਸ਼ ਮੈਂ ਪੂਰਨ ਭਿਖੀਏ,
ਸਾਰੇ ਦੇਸ਼ ਦੇ ਵਿੱਚ ਉਹ ਪੂਰਨ ਵੇਖਿਆ ਜਾਂਦਾ ਹੈ। ਸਰਬ ਦੇਸ਼ਾਂ ਵਿੱਚ, ਸਾਰੇ ਦੇਸ਼ਾਂ ਦੇ ਵਿੱਚ ਉਹ ਪੂਰਨ ਵੇਖਿਆ ਜਾਂਦਾ ਹੈ।
ਦੇਸ਼ ਪਰਛੇਦ ਨਯਾ ਤੇ ਲਕੀਏ,
ਕੋਈ ਉਹ ਦੇਸ਼ ਪਰਛੇਦੀ ਨਹੀਂ ਉਸ ਨੂੰ ਜਾਣਿਆ ਜਾ ਸਕਦਾ ਕਿ ਕਿਸੇ ਖਾਸ ਦੇਸ਼ ਦੇ ਵਿੱਚ ਇੱਕੋ ਜਗ੍ਹਾ ਤੇ ਉਹ ਰਹਿੰਦਾ ਹੈ, ਕਿਉਂਕਿ ਉਹ ਸਾਰੇ ਦੇਸ਼ਾਂ ਵਿੱਚ ਵੇਖਿਆ ਜਾਂਦਾ ਹੈ। ਇਸ ਕਰਕੇ ਸਾਰੀਆਂ ਥਾਵਾਂ ਤੇ ਵੇਖਿਆ ਜਾਣ ਵਾਲ ਵਿਆਪਕ ਹੋਣ ਕਰਕੇ ਉਹ ਇੱਕ ਦੇਸੀ ਨਹੀਂ, ਇੱਕ ਦੇਸ਼ੀ ਨਹੀਂ ਹੈ।
ਭੂਤ ਪਰਿਕਾਰ ਵਰਤਮਾਨ, ਬ੍ਰਹਮ ਆਤਮਾ ਇੱਕ ਸਮਾਨ।
ਤਿੰਨ ਸਮੇਂ ਨੇ, ਇੱਕ ਬੀਤਿਆ ਹੋਇਆ, ਇੱਕ ਆ ਚੱਲ ਰਿਹਾ, ਇੱਕ ਆਉਣ ਵਾਲਾ। ਇਹਨੂੰ ਆਪਾਂ ਕਹਿ ਦਿੰਦੇ ਹਾਂ ਭੂਤਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ। ਤਿੰਨ ਕਾਲ ਹੋ ਗਏ, परमात्मा इन्हां तिन्नां कालां दे विच पूर्ण है। पहला भी पूर्ण से हुण भी पूर्ण अगे नूं भी पूर्ण रहेगा। गुरबाणी चों पंक्ति लैणी होवे कित्थों लवांगे? जिथे मध लगदा श्री गुरु ग्रंथ साहब दे अखंड पाठ दा, गुरु ग्रंथ साहब दा जिथे मध भाग है उथे की बचन आउंदा? जैत श्री दीवार आद पूरन मध पूरन अंत पूरन परमेश्वर है। सिमरंत संत सरबत रामण नानक अगनासन जगदीश्वर है। जेड़ा आद पहला भी पूर्ण सी, आद पूरन मध पूरन, हुण वर्तमान दा समा हुण भी पूरन है, अंत पूर्ण परमेश्वर है। बाद विच भी जदों अंत हो जाएगा फिर भी वह पूर्ण रहेगा। जेड़ा तिन्ना कालां दे विच पूर्ण रहे उन्नू कहिंदे ने पूर्ण ब्रह्म आत्मा। एक समान इको समान सारिआं विच व्यापक है।
बाद ना काट जन्म ना नाश, जो
परमात्मा है वह ना तो वधदा है। जे कहीए भी वड्डा है वड्डा है, साडे कहण नाल उहने वड्डा नहीं हो जाणा। जे कहीए छोटा है घट है घट है, साडे कहण नाल उहने घट भी नहीं जाणा। वड्डा दा होवे घाट ना जाए, ना वो वधदा ना वो घटदा है, क्योंकि जिहड़ी वधन घटन वाली चीज है वह भी खत्म होंदी है। असी वधदे भी हाँ बचपन तो लैके हुण ताईं वधे हाँ, फिर घटना भी अज बुढ़ापे ताईं फिर घटना शुरू हो जाणा है। परमात्मा थोड़ी वह ना तो वधदा है ना घटदा है, इस करके कहिंदे वाध ना घाट, ना वधदा ना घटदा, इस करके फिर जन्म ना है नाश, ना उहदा जन्म हुंदा ना ही उहदा नाश हुंदा है। वह सदीव इको जिहा रहिंदा है, वह जन्म तो भी रहता है वह नाश तो भी रहता है।
एक रस धारे उस प्रकाश,
एक रस सदा प्रकाश का, एक रस इको जिहा। एक रस का मतलब हुंदा है कि घटे वधे ना, जिवें आपां तेल दूजे बर्तन च पाउंदे ना, एक बर्तन चो तुसीं उहदी धार वेखो तेल दी, सरों दा तेल कदे पा के वेख्या तुसीं अपने जिंदगी विच? जीवन विच रोज दा कम है इह हो जांदा ऐसा, वह तेल तुसीं वेखोगे इको रस उहदी धार चलदी है, उहदे च पाड़ा नहीं पैंदा। कहिंदे परमात्मा सदा इको जिहा रस रहिंदा, इह नहीं वी कदे क्रोधी हो गया कदे कामी हो गया कदे संतोखी हो गया कदे सबर वाला हो गया ते कदे लोभी हो गया। साडा असी एक रस नहीं रहिंदे। सवेरे उठदे आ उस वेले साडी बिरती होर रस च हुंदी है, थोड़ा जा मन टिकिया जिहा हुंदा जदों सवेरे उठदे आ ना, मन शांत जिहा हुंदा टिका जे विच हुंने आ। तदे ते महाराज जी कहिंदे भी जदों उठदे उदों बाणी पढ़िया करो, थोड़ा जा मन टिका च हुंदा ना, थोड़ा थोड़ा दिन चढ़दा जिवें जिवें दिन चढ़दा साडी बिरती चेंज हुंदी जांदी है, तब्दील हुंदी जांदी, छिन छिन बाद साडी बिरती बदलदी है। कदे असी एकदम तेज हो जाने आ, कदे एकदम शांत हो जाने आ, कदे एकदम कामी हो जाने आ, कदे एकदम क्रोधी हो जाने आ, कदे एकदम लालची हो जाने आ, कदे एकदम सबर वाले संतोख वाले भी हो जाने आ। पर परमात्मा दा सुभाव ऐसा नहीं जिहड़ा बदले, वह आदि काल तो इको रस विच वरत रहा, इको ही रस निरंतर, वो एक रस है सदा रहो सो प्रकाश, एक रस ही सदा प्रकाश रहा, उहदे सुभा दे विच किसे प्रकार की तब्दीली नहीं आउंदी।
या ते काल प्रछेद ना कोई,
वह काल करके प्रछेदया नहीं जा सकता, वह काल दे दायरे विच नहीं आउंदा, क्योंकि सदा एक रस रहिंदा। साडे शरीर एक रस नहीं रहिंदे, जन्म वेले होर ने, जवानी वेले होर ने, मरन वेले होर ने। परमात्मा दा ऐसा एक रस शरीर है कि वह काल दे नाल परछेदया नहीं जा सकदा।
अक्रह अचल कोट सम सोए,
क्रिया तो रहत है अचल है। अचल दा मतलब हुंदा जिहड़ा चलाए मान नहीं हुंदा, कूट दा मतलब हुंदा कुटस्थ, कुटस दे समान जिवें लोहे दी ऐरन हुंदी है ना, उहदे ते जो मर्जी कुट्टी जो अथिर थिर टिकी रहिंदी है, उसे तरह वह दब्बी हुंदी जमीन च टिकी रहिंदी है। कहिंदे इस तरह कूट सम होए ਉਹ ਕੂਟ ਦੇ ਸਮਾਨ ਉਸ ਕੁਟਸ ਦੇ ਸਮਾਨ ਅਚਲ ਹੈ ਪਰਬਤ ਵਾਂਗੂ ਅਚਲ ਹੈ
ਸਰਬ ਆਤਮਾ ਸਮੈ ਬਸਾ
ਸਾਰਿਆਂ ਦੀ ਆਤਮਾ ਹੈ ਪਰਮਾਤਮਾ ਜਿਹੜਾ ਹੈ ਸਰਵਾਤਮ ਹੈ ਜਾਪ ਸਾਹਿਬ ਚ ਪੜ੍ਹਦੇ ਹਾਂ ਨਾ ਆਪਾਂ ਕਲਗੀਧਰ ਜੀ ਕੀ ਲਿਖਦੇ ਨੇ ਸਰਵਾਤਮ ਹੈ ਉਹ ਸਾਰਿਆਂ ਦੀ ਆਤਮਾ ਹੈ ਸਾਰਿਆਂ ਦੇ ਵਿੱਚ ਆਤਮਾ ਰੂਪ ਹੋ ਕੇ ਸਾਰਿਆਂ ਵਿੱਚ ਵਸਦਾ ਹੈ
ਸਰਵਾਤਾਰ ਸਮਸਤ ਪ੍ਰਕਾਸ਼ਾ
ਸਾਰਿਆਂ ਦਾ ਆਧਾਰ ਆਸਰਾ ਔਰ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਸਮਸਤਨ ਸਮਸਤ ਦਾ ਮਤਲਬ ਹੁੰਦਾ ਸਾਰਿਆਂ ਨੂੰ ਪ੍ਰਕਾਸ਼ਾ ਪ੍ਰਕਾਸ਼ਣ ਵਾਲਾ ਆ ਸੂਰਜ ਨੂੰ ਕੌਣ ਪ੍ਰਕਾਸ਼ ਦੇ ਰਿਹਾ ਆ ਚੰਦਰਮਾ ਨੂੰ ਕੌਣ ਪ੍ਰਕਾਸ਼ ਦੇ ਰਿਹਾ ਤਾਰਿਆਂ ਨੂੰ ਕੌਣ ਪ੍ਰਕਾਸ਼ ਦੇ ਰਿਹਾ ਮਹਾਰਾਜ ਜੀ ਕਹਿੰਦੇ ਨਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਪ੍ਰਮਾਤਮਾ ਹੈ ਖੱਟ ਜੋਤੀਆਂ ਨੇ ਉਹਨਾਂ ਖੱਟ ਜੋਤੀਆਂ ਨੂੰ ਪ੍ਰਕਾਸ਼ਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਕਰਕੇ ਆਪਾਂ ਉਹਨੂੰ ਕੀ ਕਹਿੰਦੇ ਹਾਂ ਇੱਕ ਓਅੰਕਾਰ ਓਅੰਕਾਰ ਦਾ ਮਤਲਬ ਹੈ ਜੋ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਹੈ ਓਅੰਕਾਰ ਦਾ ਅਰਥ ਹੈ ਪ੍ਰਕਾਸ਼ਕ ਜੋ ਸਭ ਦਾ ਪ੍ਰਕਾਸ਼ਕ ਹੈ ਜੋ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ
ਯਾ ਤੇ ਵਸਤ ਪ੍ਰਛੇਦ ਨਾ ਕੋਈ
ਵਸਤੂ ਕਰਕੇ ਵਾਹਿਗੁਰੂ ਪਰਮੇਸ਼ਰ ਪ੍ਰਛੇਦ ਨਹੀਂ ਹੈ ਉਹ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਇਸ ਕਰਕੇ ਕਿਸੇ ਵਸਤੂ ਕਰਕੇ ਉਹ ਪ੍ਰਛੇਦਨ ਨਹੀਂ ਹੁੰਦਾ
ਤੀਨੋ ਤੇ ਪ੍ਰਛਿੰਨ ਨਾ ਹੋਏ
ਕਰਕੇ ਨਾ ਤਿੰਨਾਂ ਨਾਲ ਉਹ ਪ੍ਰਛਿੰਨ ਨਹੀਂ ਹੁੰਦਾ ਦੇਸ਼ ਕਾਲ ਤੇ ਵਸਤੂ ਕਰਕੇ ਇਹਨਾਂ ਤਿੰਨਾਂ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਪ੍ਰਛਿੰਨ ਨਹੀਂ ਹੁੰਦਾ
ਦੋਏਰਾ ਆਸ਼ਰਾ ਬਿਕੈ ਅਗਿਆਨ ਕੋ ਉਤ ਬ੍ਰਹਮੀ ਏਕ
ਅਰਸਾ ਜੀ ਜਿਹੜਾ ਅਗਿਆਨ ਹੈ ਨਾ ਅਗਿਆਨ ਦਾ ਆਸਰਾ ਇੱਕ ਬ੍ਰਹਮੀ ਹੈ ਆਸ਼ਰਾ ਵਿਖੇ ਅਗਿਆਨ ਕੋ ਹੋਤ ਬ੍ਰਹਮ ਹੀ ਏਕ ਅਗਿਆਨ ਦਾ ਜਿਹੜਾ ਆਸਰਾ ਹੈ ਉਹ ਇੱਕ ਬ੍ਰਹਮੀ ਹੈ ਜਿਹੜਾ ਅਗਿਆਨ ਹੈ ਉਹ ਬ੍ਰਹਮ ਦੇ ਆਸਰੇ ਰਹਿੰਦਾ ਬ੍ਰਹਮ ਦੇ ਆਸਰੇ ਅਗਿਆਨ ਟਿਕਿਆ ਹੋਇਆ ਇਹ ਅਗਿਆਨ ਆਪਣੇ ਆਪ ਨਹੀਂ ਸਾਰਿਆਂ ਨੂੰ ਟੱਪਦਾ ਅਗਿਆਨ ਨੂੰ ਟਿਕਾਇਆ ਹੋਇਆ ਬ੍ਰਹਮ ਦੇ ਆਸਰੇ ਪਿੱਛੇ 15 ਸਵਾਲਾਂ ਵਿੱਚ ਇੱਕ ਸਵਾਲ ਸੀ ਨਾ ਗਿਆਨ ਕਿਸ ਨੂੰ ਕਹਿੰਦੇ ਨੇ ਤੇ ਭਾਈ ਦਇਆ ਸਿੰਘ ਜੀ ਨੇ ਜਵਾਬ ਦਿੱਤਾ ਸੀ ਬਿਨ ਸਰੂਪ ਬਿਨ ਜਨਮ ਅਨਾਦੀ ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ ਉਹਨੂੰ ਅਗਿਆਨ ਕਹਿੰਦੇ ਨੇ ਖੱਟ ਸੰਗਿਆ ਹੋ ਜਾਂਦੀ ਨਾ ਅੱਗੇ ਇਹਨੇ ਬ੍ਰਹਮ ਨੂੰ 6 ਹਿੱਸਿਆਂ ਚ ਵਿਭਾਜਨ ਕਰ ਦਿੱਤਾ ਤੋ ਉਹ ਜਿਹੜਾ ਬ੍ਰਹਮ ਦੇ ਆਸਰੇ ਰਹਿਣ ਵਾਲਾ ਜਿਹੜਾ ਇਹ ਅਗਿਆਨ ਹੈ
ਸੁਣੀਐ ਜੁਤ ਦ੍ਰਿਤਾਂਤ ਤੇ ਕੀ ਜੈ ਬੋਰ ਵਿਵੇਕ
ਇਹਨੂੰ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਦੱਸਦੇ ਆ ਕਿ ਕਿਵੇਂ ਅਗਿਆਨ ਬ੍ਰਹਮ ਦੇ ਆਸਰੇ ਰਹਿੰਦਾ ਇਹਦੇ ਵਾਸਤੇ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਹਾਂ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ